ਗਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ਼ ਗੁਰਿੰਦ ਕੋ ਮੇਰੀ ਗੈ ਪ੍ਰਣਾਮ। ਸੁਰਸਰੀ ਸਰਸਵਤੀ ਯਮਨਾ ਓ ਗੋਦਾਵਰੀ ਗਿਆ ਪ੍ਰਾਗ ਸੇਤ ਕੁਰ ਖੇਤ ਮਾਨ ਸਰ ਹੈ ਕਾਸ਼ੀ ਕਾਂਤੀ ਦੁਆਰਾ ਵਤੀ ਮਾਇਆ ਮਥਰਾ ਅਯੁੱਧਿਆ ਗੋਮਤੀ ਅਵੰਤਿਕਾ ਕਿਦਾਰ ਹਿਮ ਧਰ ਗੈ ਨਰਮਦਾ ਬਦਦ ਬਨ ਦੇਵ ਸਥਲ ਕਵਲਾਸ ਨੀਲ ਮੰਦਰਾ ਚਲ ਸੁਮੇਰ ਗਿਰ ਵਰ ਹੈ ਤੀਰਥ ਅਰਥ ਸਤ ਧਰਮ ਦਇਆ ਸੰਤੋਖ ਸ੍ਰੀ ਗੁਰ ਚਰਨ ਰਜ ਤੁਲ ਨਾ ਸਗਰ ਹੈ ਚਰਨ ਕਮਲ ਸੰਗ ਲਾਗੀ ਡੋਰੀ ਚਰਨ ਕਮਲ ਸੰਗ ਲਾਗੀ ਡੋਰੀ
ਚਰਨ ਕਮਲ ਸੰਗ
ਕਮਲ ਸੰਗ ਲਾਗੀ ਡੋਰੀ
ਕਮਲ ਸੰਗ ਲਾਗੀ ਡੋਰੀ ਕਮਲ ਸੰਗ ਲਾਗੀ ਡੋਰੀ
ਲਾਗੀ ਡੋਰੀ ਜੀ ਲਾਗੀ ਡੋਰੀ ਚਰਨ ਕਮਲ ਸੰਗ ਲਾਗੀ ਡੋਰੀ
ਕਮਲ ਸੰਗ ਲਾਗੀ ਡੋਰੀ ਚਰਨ ਕਮਲ ਸੰਗ ਲਾਗੀ ਡੋਰੀ
ਚਰਨ ਕਮਲ ਸੰਗ ਲਾਗੀ ਡੋਰੀ ਚਰਨ ਕਮਲ ਸੰਗ ਲਾਗੀ ਡੋਰੀ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਅੰਚਲਾ ਗਹਾਇਓ ਜਨ ਆਪਣੇ ਕੋ ਅੰਚਲਾ ਗਹਾਇਓ ਜਨ ਆਪਣੇ ਕੋ ਕਮਲ ਸੰਗ ਲਾਗੀ ਡੋਰੀ
ਚਰਨ ਕਮਲ ਸੰਗ ਲਾਗੀ ਡੋਰੀ ਚਰਨ ਕਮਲ ਸੰਗ ਲਾਗੀ ਡੋਰੀ
ਜਸ ਗਾਵਤ ਭਗਤ ਰਸ ਉਪਜਿਓ ਜਸ ਗਾਵਤ ਜੀ ਭਗਤ ਰਸ ਉਪਜਿਓ
ਜਸ ਗਾਵਤ ਭਗਤ ਰਸ ਉਪਜਿਓ ਜਸ ਗਾਵਤ ਭਗਤ ਰਸ ਉਪਜਿਓ
ਜਸ ਗਾਵਤ ਭਗਤ ਰਸ ਉਪਜਿਓ ਜਸ ਗਾਵਤ ਭਗਤ ਰਸ ਉਪਜਿਓ
ਜਸ ਗਾਵਤ ਭਗਤ ਰਸ ਉਪਜਿਓ ਜਸ ਗਾਵਤ ਭਗਤ ਰਸ ਉਪਜਿਓ
ਮਾਇਆ ਕੀ ਜਾਲੀ ਤੋਰੀ ਚਰਨ ਕਮਲ ਸੰਗ ਲਾਗੀ ਡੋਰੀ ਚਰਨ ਕਮਲ ਸੰਗ ਲਾਗੀ ਡੋਰੀ ਜਸ ਗਾਵਤ ਭਗਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਜਦ ਆਨ ਨਾ ਪੇਖੋ ਹੋਰੀ ਆ ਜਲ ਥਲ ਮਈਲ ਪੂਰਿਆ ਸਵਾਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਪੂਰਨ ਪੂਰ ਰਹੇ ਕਿਰਪਾ ਨਿਦ ਜਲ ਥਲ ਮਈਲ ਪੂਰਿਆ रविया बिच बना इबै बीठल उबै बीठल बीठल बिन संसार नहीं थान थनंतर नामा परणवै पूर रहो तू सर्ब मही लोका परम न पूलो भाई खालक खलक खलक मह खालक पूर रहो सर्ब ठाई पूरन पूर रहे किरपाल पूरन पूर रहे किरपाल
पूरन पूर रहे किरपाल
सुख सागर कर परम गत मोरी आ पूर्ण पूर रहे कृपा निद आन न पेखो होरी नानक मेल लियो दास अपना नानक मेल लियो दास अपना संग लागी डोरी चित सिमरन करो नैन अवलोकनो सरवण बाणी सो जस पूर राखो मन सो मधुकर करो चरण हृदय धरो आ रसना अमृत राम नाम पाखो चरण कवल संग लागी डोरी आ हर के चरण हृदय में बसे जन्म जन्म के किल विख नसे चरण कवल प्रभ हृदय निवास सगल दुख का होया नास सगल दुख का होया नास सतगुर के चरण तोए तोए पीवा गुर नानक जप जप सद जीवा गुर के चरण हृदय वसाए दुख दुश्मन तेरी हटै बलाए आ गुर का दर्शन देख देख जीवा गुर के चरण तोए तोए पीवा चा चरण कवल संग लागी डोरी गुर की मूर्त मन मह ध्यान गुर का शब्द मंत्र मन मान गुर के चरण हृदय लै तारो गुरपार ब्रह्म सदा नमस्कारो चरण कवल संग लागी डोरी चरण कवल हृदय गहो नानक सुख समूह विश्राम सुख समूह विश्राम चरण कवल हृदय गहो नानक आ चरण कवल हृदय गहे नानक पै सागर संत पार उतरिया जदों भी कोई संत महात्मा कोई भगत कोई गुरसिख संसार सागर तो उच्चा होया संसार सागर तो तरिया ते ओ गुरु चरणा दी ओट लैके तरिया गुरु चरणा दा ध्यान धरके गुरु चरणा दी पूजा करनी गुरु चरणा दा ध्यान धरना गुरु के चरण हिरदे विच विसा लैने हिंदुस्तान दी मर्यादा दे अंदर ऐसी एक भगती दा दर्जा मन्या गया भगती मार्ग ते चलण वालिया लोकां ने भगती दे नौ हिस्से कीते ने नौ प्रकार दी भगती मन्नी गई जिन्हू नवदा भगती कहिंदे ने ਇਹਦੇ ਵਿੱਚੋਂ ਪਹਿਲਾ ਨੰਬਰ ਭਗਤੀ ਦਾ ਜੋ ਹੈ ਉਹ ਹੈ ਸ਼ਰਵਣ ਭਗਤੀ, ਕਥਾ ਕੀਰਤਨ ਸਰਵਣ ਕਰਨਾ। ਦੂਸਰੀ ਭਗਤੀ ਹੈ ਕੀਰਤਨ ਭਗਤੀ, ਕੀਰਤਨ ਕਰਨਾ, ਜਸ ਕਰਨਾ। ਤੀਸਰਾ ਨੰਬਰ ਹੈ ਸਿਮਰਨ ਭਗਤੀ, ਤੇ ਚੌਥਾ ਨੰਬਰ ਹੈ ਪਾਦ ਸੇਵਨ ਭਗਤੀ, ਯਾਨੀ ਚਰਨ ਭਗਤੀ। ਚਰਨਾਂ ਦੀ ਪੂਜਾ ਕਰਨੀ, ਚਰਨ ਹਿਰਦੇ ਵਿੱਚ ਵਸਾਉਣੇ, ਚਰਨਾਂ ਦਾ ਹੀ ਧਿਆਨ ਕਰਨਾ। ਜਿਨ੍ਹਾਂ ਗੁਰਮੁਖਾਂ ਨੇ ਐਸਾ ਕੁਛ ਕੀਤਾ, ਐਸਾ ਅਭਿਆਸ ਕੀਤਾ ਹੈ, ਉਹਨਾਂ ਦੇ ਨਾਮ ਇਤਿਹਾਸ ਵਿੱਚ ਨੇ। ਬਹੁਤ ਪ੍ਰਾਚੀਨ ਕਥਾ ਹੈ ਹਿੰਦੁਸਤਾਨ ਦੀ। ਅਜੇ ਸੰਸਾਰ ਨਹੀਂ ਬਣਿਆ, ਈਸ਼ਵਰ ਭਗਵਾਨ ਸ਼ੇਸ਼ਨਾਗ ਦੀ ਸ਼ੇਜਾ ਤੇ ਬਿਰਾਜਮਾਨ ਨੇ ਜਲ ਦੇ ਅੰਦਰ, ਤੇ ਲਕਸ਼ਮੀ ਉਹਨਾਂ ਦੇ ਪੈਰ ਦਬਾਉਂਦੀ ਪਈ ਹੈ। ਚਰਨਾਂ ਦੀ ਸੇਵਾ, ਚਰਨ ਸੇਵਾ ਵਿੱਚ ਲਕਸ਼ਮੀ ਰਹੀ ਹੈ। ਵੈਰਾਗ ਸ਼ਤਕ ਦੇ ਵਿੱਚ ਪਰਥਰੀ ਪ੍ਰਮਾਣ ਦਿੰਦੇ ਨੇ, ਕਹਿੰਦੇ ਨੇ ਜਿਨ ਸੇਸ ਕੀ ਸੇਜ ਪੈ ਸੈਨ ਕੀਓ, ਪਦ ਕੋਮਲ ਕੋ ਮਲਤੀ ਕਮਲਾਹੀ। ਜਦੋਂ ਭਗਵਾਨ ਸ਼ੇਸ਼ਨਾਗ ਦੀ ਸੇਜ ਤੇ ਬਿਰਾਜਮਾਨ ਸਨ, ਤੇ ਲਕਸ਼ਮੀ ਉਹਨਾਂ ਦੇ ਚਰਨ ਦਬਾਉਣ ਦੀ ਸੇਵਾ ਕਰਦੀ ਸੀ। ਇਸ ਵਾਸਤੇ ਇੱਥੋਂ ਸ਼ੁਰੂ ਹੋਈ ਹੈ ਚਰਨ ਭਗਤੀ। ਅਗਾਂਹ ਆਣ ਕੇ ਸੰਸਾਰ ਬਣਿਆ, ਸੰਸਾਰ ਬਣਿਆ ਤੇ ਫਿਰ ਭਗਵਾਨ ਫਿਰ ਅਵਤਾਰ ਧਾਰ ਕੇ ਸੰਸਾਰ ਵਿੱਚ ਆਉਣਾ ਪਿਆ, ਉਸੇ ਈਸ਼ਵਰ ਨੂੰ, ਪਰਮੇਸ਼ਵਰ ਨੂੰ। ਜਦੋਂ ਅਵਤਾਰ ਧਾਰ ਕੇ ਸੰਸਾਰ ਵਿੱਚ ਆਏ ਤੇ ਚਰਨਾਂ ਦੀ ਹੋਰ ਮਹਾਨਤਾ ਵੱਧ ਗਈ। ਸਤਯੁਗ ਦੀ ਕਥਾ ਆਈ ਹੈ। ਸਤਯੁਗ ਦੇ ਵਿੱਚ ਇੱਕ ਰਾਜਾ ਬਲ ਹੋਇਆ, ਦੈਂਤ ਬੁੱਧੀ ਵਾਲਾ, ਪਰ ਭਾਈ ਗੁਰਦਾਸ ਇਹਨੂੰ ਪ੍ਰਹਿਲਾਦ ਦਾ ਪੋਤਰਾ ਦੱਸਦੇ ਨੇ। ਭਾਈ ਗੁਰਦਾਸ ਇਹਦਾ ਹਵਾਲਾ ਦਿੰਦੇ ਨੇ, ਇਹਦੀ ਜਾਣਕਾਰੀ ਕਰਵਾਈ ਹੈ। ਕਹਿੰਦੇ ਨੇ ਬਲ ਪੋਤਾ ਪ੍ਰਹਿਲਾਦ ਦਾ ਇੰਦਰਪੁਰੀ ਦੀ ਇੱਛ ਅਛੰਦਾ, ਕਰ ਸੰਪੂਰਨ ਜੱਗ ਸੌ ਇੱਕ ਅਕੋਤਰ ਜੱਗ ਕਰਨ ਦਾ, ਬਾਵਣ ਰੂਪੀ ਆਇਆ ਗਰਭ ਨਿਵਾਰ ਭਗਤ ਉਦਰਨ ਦਾ। ਰਾਜੇ ਬਲ ਨੇ ਇੱਛਾ ਕੀਤੀ ਕਿ ਮੈਂ ਇੰਦਰਪੁਰੀ ਦਾ ਰਾਜ ਲੈ ਲਵਾਂ। ਆਪਣੇ ਗੁਰੂ ਸ਼ੁਕਰ ਨੂੰ ਪੁੱਛਿਆ ਭਈ ਕਿਸ ਤਰ੍ਹਾਂ ਮਿਲ ਸਕਦਾ ਰਾਜ, ਉਹਨਾਂ ਆਖਿਆ ਜੱਗ ਕਰਨ ਤੋਂ। ਜੱਗ ਕਰੋ, ਸੌ ਜੱਗ ਕਰਨ ਤੋਂ ਇੰਦਰਾਸਣ ਮਿਲ ਜਾਏਗਾ। ਜੱਗ ਕਰਨੇ ਆਰੰਭ ਕੀਤੇ, ਆਰੰਭ ਹੋਏ ਤੇ ਸੌ ਜੱਗ ਸੰਪੂਰਨ ਹੋ ਗਿਆ, ਅਕੋਤਰ ਸੌ ਆਖਰੀ ਜੱਗ ਛੋਣਾ ਸ਼ੁਰੂ ਹੋਇਆ। ਇੰਦਰ ਨੂੰ ਫਿਕਰ ਪੈ ਗਿਆ। ਇੰਦਰ ਨੇ ਜਾ ਕੇ ਭਗਵਾਨ ਦੇ ਚਰਨਾਂ 'ਚ ਬੇਨਤੀ ਕੀਤੀ ਭਈ ਜੇ ਇਹ ਜੱਗ ਸੰਪੂਰਨ ਹੋ ਗਿਆ ਤੇ ਸਾਡਾ ਇੰਦਰਾਸਣ ਜਾਂਦਾ ਰਹੇਗਾ। ਭਗਵਾਨ ਵਿਸ਼ਨੂੰ ਅਵਤਾਰ ਲੈ ਕੇ ਆ ਗਏ ਤੇ ਅਵਤਾਰ ਦਾ ਨਾਮ ਹੋਇਆ ਬਾਵਨ ਅਵਤਾਰ। ਰਾਜੇ ਬਲ ਨੂੰ ਛੱਡਣ ਵਾਸਤੇ, ਉਹਨੂੰ ਰਾਜ ਦੇਣ ਵਾਸਤੇ ਭਗਵਾਨ ਨੇ ਬਾਵਨ ਅਵਤਾਰ ਧਾਰਨ ਕੀਤਾ। ਕਿੱਥੇ ਆਏ? ਹਿੰਦੁਸਤਾਨ ਦੀ ਧਰਤੀ ਦਾ ਇੱਕ ਸ਼ਹਿਰ ਹੈ ਜਿਹਦਾ ਨਾਮ ਹੈ ਭਰੋਚ। ਬੜੌਦਾ ਤੋਂ ਬੰਬੇ ਨੂੰ ਜਾਂਦਿਆਂ ਇੱਕ ਸਟੇਸ਼ਨ ਆਏਗਾ, ਨਰਮਦਾ ਦੇ ਕਿਨਾਰੇ ਇਹ ਅਸਥਾਨ ਹੈ। ਇੱਥੇ ਜੱਗ ਕਰ ਰਿਹਾ ਸੀ ਰਾਜਾ ਬਲ। ਭਾਈ ਗੁਰਦਾਸ ਕਹਿੰਦੇ ਨੇ ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜੱਗ ਕਰਾਵੇ, ਬਾਵਣ ਰੂਪੀ ਆਇਆ ਚਾਰ ਵੇਦ ਮੁਖ ਕਥਾ ਸੁਣਾਵੇ, ਰਾਜੇ ਅੰਦਰ ਸੱਦਿਆ ਮੰਗ ਸੁਆਮੀ ਜੋ ਤੁਦ ਪਾਵੇ। ਜਿਸ ਵੇਲੇ ਉਹਨਾਂ ਨੇ ਆਣ ਕੇ ਬਾਵਨ ਭਗਵਾਨ ਨੇ ਚਾਰ ਵੇਦ ਦੀ ਕਥਾ ਕੀਤੀ, ਸਭ ਪ੍ਰਭਾਵਿਤ ਹੋ ਗਏ ਤੇ ਰਾਜੇ ਬਲ ਨੇ ਫਟਾਫਟ ਕਹਿ ਦਿੱਤਾ ਐ ਸੁਆਮੀ ਮੰਗੋ, ਤੁਹਾਨੂੰ ਕੀ ਚਾਹੀਦਾ? ਭਗਵਾਨ ਕਹਿਣ ਲੱਗੇ ਰਾਜਾ ਪੱਕੀ ਗੱਲ ਕਰੋ, ਮੇਰੇ ਨਾਲ ਬਚਨ ਪੱਕਾ ਕਰੋ। ਢਾਈ ਚੁਲੀਆਂ ਪਾਣੀ ਦੀਆਂ ਸੰਕਲਪ ਕੀਤੀਆਂ ਕਿ ਬਚਨ ਪੱਕਾ, ਮੰਗੋ ਜੋ ਮੰਗਦੇ ਹੋ। ਬਾਵਨ ਭਗਵਾਨ ਨੇ ਕਿਹਾ ਢਾਈ ਕਦਮ ਧਰਤੀ ਚਾਹੀਦੀ ਹੈ, ਕੀ ਕਰੋਗੇ? ਕਹਿੰਦੇ ਨੇ ਇੱਥੇ ਕੁਟੀਆ ਪਾ ਕੇ ਤਪੱਸਿਆ ਕਰਾਂਗੇ, ਇਸ ਵਾਸਤੇ ਧਰਤੀ ਚਾਹੀਦੀ ਹੈ। ਰਾਜੇ ਬਲ ਨੂੰ ਸਮਝਾਇਆ ਗਿਆ ਭਈ ਭਗਵਾਨ ਆ ਗਿਆ ਤੇਰੇ ਦਰ ਤੇ, ਤੈਨੂੰ ਛਲੇਗਾ, ਧਿਆਨ ਰੱਖ ਜਰਾ ਬਚਨ ਨਾ ਦੇ। ਉਹ ਆਖਣ ਲੱਗਾ ਜੇ ਭਗਵਾਨ ਆ ਗਿਆ ਤੇ ਫਿਰ ਹੋਰ ਲੈਣਾ ਵੀ ਕੀ ਹੈ, ਠੀਕ ਹੈ ਜੋ ਕੁਛ ਮੰਗਣਗੇ ਦਿਆਂਗਾ। ਕਹਿ ਦਿੱਤਾ ਬਾਵਨ ਭਗਵਾਨ ਧਰਤੀ ਨਾਪਣ ਲੱਗੇ ਤੇ ਆਪਣਾ ਵੈਰਾਟ ਰੂਪ ਧਾਰ ਲਿਆ। ਵੈਰਾਟ ਰੂਪ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਅਨੇਕਾਂ ਹੀ ਬ੍ਰਹਿਮੰਡ ਨੇ, ਕਈ ਧਰਤੀਆਂ ਨੇ, ਉਹਨੂੰ ਕਹਿੰਦੇ ਨੇ ਵੈਰਾਟ ਰੂਪ। ਏਡਾ ਵੱਡਾ ਆਕਾਰ ਕਰਕੇ ਬਾਵਨ ਭਗਵਾਨ ਆਪਣੇ ਚਰਨਾਂ ਦੇ ਨਾਲ ਲੱਗੇ ਢਾਈ ਕਦਮ ਧਰਤੀ ਨਾਪਣ, ਤੇ ਦੋ ਕਦਮਾਂ ਵਿੱਚ ਤਿੰਨੇ ਲੋਕ ਨਾਪ ਲਏ। ਜਿਸ ਵਕਤ ਦੇਵ ਲੋਕ ਦੇ ਵਿੱਚ ਭਗਵਾਨ ਦਾ ਚਰਨ ਗਿਆ ਨਾਪਦਾ ਨਾਪਦਾ ਧਰਤੀ ਨੂੰ, ਤੇ ਦੇਵਤੇ ਖਲੋਤੇ ਸਨ, ਦੇਵਤਿਆਂ ਨੇ ਉਸ ਚਰਨਾਂ ਦਾ ਪੂਜਨ ਕੀਤਾ, ਉਸ ਚਰਨ ਨੂੰ ਧੋਤਾ, ਉਸ ਚਰਨ ਨੂੰ ਧੋ ਕੇ ਉਹ ਜਲ ਆਚਮਨ ਕੀਤਾ, ਚਰਨਾਮ੍ਰਿਤ ਲਿਆ ਸਾਰਿਆਂ ਨੇ ਤੇ ਭਗਵਾਨ ਦੇ ਚਰਨ ਦੀ ਪੂਜਾ ਕੀਤੀ। ਜਿਹੜਾ ਜਲ ਵਧਿਆ ਉਹ ਬ੍ਰਹਮਾ ਨੂੰ ਦਿੱਤਾ ਗਿਆ। ਬ੍ਰਹਮਾ ਤੋਂ ਬਾਅਦ ਉਹ ਸ਼ਿਵਾ ਕੋਲ ਆਇਆ, ਬ੍ਰਹਮਾ ਨੇ ਸ਼ਿਵਾ ਨੂੰ ਦਿੱਤਾ, ਸ਼ਿਵਾ ਨੇ ਆਪਣੀਆਂ ਜਟਾਂ ਵਿੱਚ ਰੱਖਿਆ ਉਹ ਜਲ, ਜਿਹੜਾ ਜਲ ਭਗਵਾਨ ਦੇ ਚਰਨਾਂ ਦਾ ਧੋਵਨ ਸੀ। ਅਗਲੇ ਜ਼ਮਾਨੇ ਵਿੱਚ ਆਣ ਕੇ ਇੱਕ ਰਾਜਾ ਭਗੀਰਥ ਹੋਇਆ, ਉਸ ਨੇ ਆਪਣੇ ਵੱਡਿਆਂ ਦੀ ਕਲਿਆਣ ਵਾਸਤੇ ਸ਼ਿਵਾ ਦੀ ਭਗਤੀ ਕੀਤੀ, ਸ਼ਿਵਾ ਨੂੰ ਖੁਸ਼ ਕੀਤਾ ਤੇ ਸ਼ਿਵਾ ਤੋਂ ਵਰ ਮੰਗਿਆ, ਮਹਾਰਾਜ ਤੁਹਾਡੇ ਜਟਾਂ ਵਿੱਚ ਗੰਗਾ ਹੈ, ਇਹ ਸੰਸਾਰ ਵਿੱਚ ਭੇਜੋ, ਮੇਰੇ ਪਿਤਰਾਂ ਦਾ ਉਧਾਰ ਹੋ ਜਾਏ। ਉਸ ਵੇਲੇ ਸ਼ਿਵਾ ਨੇ ਆਪਣੀਆਂ ਜਟਾਂ ਵਿੱਚੋਂ ਗੰਗਾ ਨੂੰ ਰਸਤਾ ਦਿੱਤਾ, ਉਹ ਭਗਵਾਨ ਦੇ ਚਰਨਾਂ ਦਾ ਧੋਵਨ ਜਲ ਜਿਹੜਾ ਸੀ ਉਹ ਗੰਗਾ ਹੋ ਕੇ ਸੰਸਾਰ ਵਿੱਚ ਵਹਿਆ ਵਹਿਣ ਲੱਗੀ, ਤੇ ਉਸ ਗੰਗਾ ਦੇ ਵਿੱਚ ਭਾਈ ਗੁਰਦਾਸ ਕਹਿੰਦੇ ਨੇ ਚਰਨੋਦਕ ਹੋਏ ਸੁਰਸਰੀ ਤਜ ਬੈਕੁੰਠ ਧਰਤ ਵਿੱਚ ਆਈ, ਤੇ ਤਿਹੋ ਲੋਕੀ ਪ੍ਰਵਾਨ ਹੈ ਮਹਾਦੇਵ ਲੈ ਸੀਸ ਚੜਾਈ, ਨੌਸੈ ਨਦੀ 99-68 ਤੀਰਥ ਅੰਗ ਸਮਾਈ। 68 ਤੀਰਥ ਗੰਗਾ ਤੇ ਬਣ ਗਏ, ਉਹ ਵੀ ਪਵਿੱਤਰ ਹੋ ਗਏ, ਸਾਰੀਆਂ ਉੱਤਰ ਪ੍ਰਦੇਸ਼ ਦੀਆਂ ਨਦੀਆਂ ਸਾਰੀਆਂ ਗੰਗਾ ਵਿੱਚ ਪੈ ਕੇ ਸਾਰੀਆਂ ਪਵਿੱਤਰ ਹੋ ਗਈਆਂ। ਇਹ ਚਰਨਾਂ ਦੀ ਮਹਾਨਤਾ ਹੈ, ਉਹ ਜਿਹੜੇ ਜਿਸ ਜਲ ਨੇ ਚਰਨਾਂ ਨਾਲ ਸਪਰਸ਼ ਕੀਤਾ ਸੀ ਉਹ ਅੱਜ ਤੱਕ ਧਰਤੀ ਦੇ ਉੱਤੇ ਲੋਕਾਂ ਨੂੰ ਪਵਿੱਤਰ ਕਰ ਰਿਹਾ, ਇਹ ਹੈ ਚਰਨਾਂ ਦੀ ਮਹਾਨਤਾ। ਇਸ ਵਾਸਤੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਚਰਨਾਂ ਦੀ ਮਹਾਨਤਾ ਵਰਣਨ ਕੀਤੀ ਹੈ। ਪਾਤਸ਼ਾਹ ਕਹਿੰਦੇ ਨੇ ਗੋਬਿੰਦ ਚਰਨਨ ਕੋ ਬਲਹਾਰੀ, 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 ਚਰਨਨ ਕੋ ਬਲਹਾਰੀ, ਗੋਬਿੰਦ 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 ਚਰਨਨ ਕੋ ਬਲਹਾਰੀ, ਚਰਨਾਂ ਤੋਂ ਬਲਹਾਰੀ ਜਾਂਦੇ ਪਏ ਨੇ ਸਤਿਗੁਰੂ ਜੀ। ਇਸ ਵਾਸਤੇ ਸਮਾਂ ਬਦਲਿਆ, ਤ੍ਰੇਤਾ ਯੁੱਗ ਆ ਗਿਆ, ਭਗਵਾਨ ਰਾਮ ਚੰਦਰ ਸੰਸਾਰ ਵਿੱਚ ਆਏ, ਉਹ ਈਸ਼ਵਰ ਰਾਮ ਦੇ ਅਵਤਾਰ ਵਿੱਚ ਆ ਗਏ, ਰਾਮ ਬਣ ਕੇ ਸੰਸਾਰ ਵਿੱਚ ਆਏ, ਬਾਲ ਲੀਲਾ ਕੀਤੀ, ਜਿਸ ਵੇਲੇ ਉੱਚੀ ਅਵਸਥਾ ਵਿੱਚ ਹੋਏ ਤੇ ਰਾਜ ਮਿਲਣ ਲੱਗਾ, ਮਹਾਰਾਜਾ ਦਸ਼ਰਥ ਰਾਜ ਦੇਣ ਲੱਗੇ, ਪਰ ਐਸਾ ਭਾਣਾ ਵਰਤਿਆ, ਭਾਵੀ ਐਸੀ ਪ੍ਰਬਲ ਹੁੰਦੀ ਹੈ, ਰਾਜ ਤੋਂ ਉਲਟ ਬਨਵਾਸ ਹੋ ਗਿਆ, ਬਨਵਾਸ ਕੱਟ ਰਹੇ ਨੇ, ਪਿਤਾ ਦੀ ਆਗਿਆ ਮੰਨ ਕੇ ਬਣਾ ਵਿੱਚ ਤੁਰੇ ਫਿਰਦੇ ਨੇ ਭਗਵਾਨ ਰਾਮ ਚੰਦਰ। ਬਨਵਾਸ ਕੱਟਦਿਆਂ ਹੋਇਆ ਗੌਤਮ ਰਿਸ਼ੀ ਦੇ ਆਸ਼ਰਮ ਤੇ ਪਹੁੰਚੇ, ਇੱਥੇ ਪਹੁੰਚੇ ਤੇ ਇੱਥੇ ਇਹਦੀ ਇਸਤਰੀ ਅਹਲਿਆ ਗੌਤਮ ਰਿਸ਼ੀ ਦੀ, ਇਹ ਸਿਰ ਪੱਥਰ ਹੋਈ ਪਈ ਸੀ, ਆਪਣੇ ਸੱਤ ਤੋਂ ਆਪਣਾ ਸੱਤ ਭੰਗ ਕਰ ਬੈਠੀ ਸੀ। ਇੰਦਰ ਨੇ ਇਹਦਾ ਸਤਭੰਗ ਕੀਤਾ ਸੀ। ਇਹ ਕਥਾ ਭਾਈ ਗੁਰਦਾਸ ਵਰਣਨ ਕਰਦੇ ਗਏ, ਕਹਿੰਦੇ ਨੇ ਗੌਤਮ ਨਾਰ ਅਹੱਲਿਆ ਤਿਸ ਨੂੰ ਦੇਖ ਇੰਦਰ ਲੋਭਾਣਾ, ਪਰ ਘਰ ਜਾਏ ਸਰਾਪ ਲੈ ਹੋਏ ਸੰਸ ਭਗ ਪੱਛੋ ਤਾਣਾ, ਸੁਣਿਆ ਹੋਇਆ ਇੰਦਰ ਲੋਕ ਲੁਕਿਆ ਸਰਵਰ ਮਨ ਸ਼ਰਮਾਣਾ, ਤੇ ਸਤੀ ਸਤੋਂ ਟਲ ਸਿਲਾ ਹੋਏ ਨਦੀ ਕਿਨਾਰੇ ਬਾਜ ਪੁਰਾਣਾ। ਗੌਤਮ ਰਿਖੀ ਨੇ ਆਪਣੀ ਘਰਵਾਲੀ ਨੂੰ ਸਰਾਪ ਦੇ ਦਿੱਤਾ, ਜਾ ਕੇ ਪੱਥਰ ਸਿਲ ਹੋ ਜਾ, ਗੁਪਤ ਰਹੋ ਨਦੀ ਦੇ ਕਿਨਾਰੇ ਦੇ ਉੱਤੇ, ਜਿੰਨਾ ਚਿਰ ਰਾਮ ਨਹੀਂ ਆਉਣਗੇ ਉਨਾ ਚਿਰ ਤੇਰਾ ਇਹ ਹੀ ਹਾਲਤ ਰਹੇਗੀ, ਸਰਾਪ ਦੇ ਦਿੱਤਾ, ਪੌਣੇ ਹਾਰ ਬਣ ਕੇ ਰਹੋ। ਇਸੇ ਤਰ੍ਹਾਂ ਹੀ ਇਹ ਪਈ ਹੋਈ ਸੀ। ਭਾਈ ਗੁਰਦਾਸ ਕਹਿੰਦੇ ਨੇ ਬਿਲਕੁਲ ਪੱਥਰ ਪਈ ਹੋਈ ਸੀ। ਜਿਸ ਵੇਲੇ ਭਗਵਾਨ ਰਾਮ ਚੰਦਰ ਇੱਥੇ ਚਰਨ ਪਾਏ, ਗੌਤਮ ਰਿਖੀ ਨੇ ਬੜਾ ਸਤਿਕਾਰ ਕੀਤਾ, ਧੰਨਵਾਦ ਕੀਤਾ ਭਗਵਾਨ ਰਾਮ ਚੰਦਰ ਜੀ ਦਾ। ਭਗਵਾਨ ਰਾਮ ਇੱਥੇ ਆਏ ਤੇ ਜਾ ਕੇ ਤੇ ਉਸ ਪੱਥਰ ਹੋਈ ਹੋਈ ਸਿਲਾ ਹੋਈ ਹੋਈ ਅਹੱਲਿਆ ਨਾਰ ਨੂੰ ਆਪਣਾ ਚਰਨ ਛੁਆਇਆ, ਤੇ ਚਰਨ ਛੋਹਦਿਆਂ ਹੀ ਭਾਈ ਗੁਰਦਾਸ ਕਹਿੰਦੇ ਨੇ ਰਗਪਤ ਚਰਨ ਛੁਹੰਦਿਆਂ ਚੱਲੀ ਸੁਰਗਪੁਰ ਬਣੇ ਬਿਬਾਣਾ, ਉਹ ਸਵਰਗਾਂ ਨੂੰ ਚਲੇ ਗਈ। ਬਾਲਮੀਕ ਕਾਂਡ ਵਿੱਚ ਰਾਮਾਇਣ ਵਿੱਚ ਕਥਾ ਆਉਂਦੀ ਹੈ ਕਿ ਜਦੋਂ ਭਗਵਾਨ ਰਾਮ ਚੰਦਰ ਨੇ ਚਰਨ ਛੁਹਾਇਆ ਤੇ ਭਗਵਾਨ ਦੇ ਚਰਨ ਪਰਸ ਕੇ ਅਹੱਲਿਆ ਉਸੇ ਤਰ੍ਹਾਂ ਹੀ ਇਸਤਰੀ ਸੁੰਦਰਤਾ ਲੈ ਕੇ ਫੇਰ ਗੌਤਮ ਰਿਸ਼ੀ ਦੇ ਕੋਲ ਆਈ। ਭਾਵ ਇਹ ਹੈ ਕਿ ਚਰਨ ਸਪਰਸ਼ ਕਰਕੇ ਮਹਾਪਤਿਤ ਹੋਏ ਹੋਏ ਮਨੁੱਖ ਪਾਵਨ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਇਹ ਹੈ ਜਿਨ੍ਹਾਂ ਦੀ ਐਸੀ ਪ੍ਰੀਤ ਹੋਵੇ ਉਹਨਾਂ ਦੇ ਤੇ ਵਾਸਤੇ ਗੁਰਬਾਣੀ ਵਿੱਚ ਬਹੁਤ ਪ੍ਰਮਾਣ ਆਏ ਨੇ। ਕਬੀਰ ਕਹਿੰਦੇ ਨੇ ਚਰਨ ਕਮਲ ਕੀ ਮੌਜ ਮੈਂ ਰਹੋ ਅੰਤਿਅਰ ਆਦ, ਐਸੇ ਚਰਨਾਂ ਕਮਲਾਂ ਦੀ ਮੌਜ ਵਿੱਚ ਹਮੇਸ਼ਾ ਰਹਿਣਾ ਚਾਹੀਦਾ, ਐਸਾ ਆਖਿਆ ਗਿਆ। ਸਮਾਂ ਬਦਲ ਗਿਆ, ਅੱਗੇ ਫਿਰ ਸਮਾਂ ਆ ਗਿਆ ਦੁਆਪਰ ਦਾ, ਹਰ ਸਮੇਂ ਵਿੱਚ ਚਰਨਾਂ ਦੀ ਮਹਾਨਤਾ ਆਈ ਹੈ। ਦੁਆਪਰ ਯੁੱਗ ਆਇਆ, ਭਗਵਾਨ ਕ੍ਰਿਸ਼ਨ ਦਾ ਅਵਤਾਰ ਹੋਇਆ, ਅਵਤਾਰ ਹੋ ਕੇ ਬਾਲ ਲੀਲਾ ਗੋਕਲ ਵਿੱਚ ਕੀਤੀ, ਗੋਕਲ ਤੋਂ ਰਹਿਣ ਤੇ ਉਪਰੰਤ ਮਥੁਰਾ ਵਿੱਚ ਪਹੁੰਚੇ ਭਗਵਾਨ ਕ੍ਰਿਸ਼ਨ। ਜਿਸ ਵੇਲੇ ਪਹੁੰਚੇ ਸਨ ਮਥੁਰਾ ਵਿੱਚ, ਇੱਕ ਦਿਨ ਬਾਜ਼ਾਰ ਵਿੱਚ ਖਲੋਤੇ ਹੋਏ ਨੇ, ਇੱਕ ਮਾਲਣ ਤੁਰੀ ਆ ਰਹੀ ਹੈ, ਇਨ ਪੂਜਾ ਦੀ ਸਮੱਗਰੀ ਥਾਲ ਵਿੱਚ ਰੱਖੀ ਹੋਈ, ਅਤਰ ਚੰਦਨ ਤੇ ਫੁੱਲਾਂ ਦੇ ਹਾਰ। ਕੰਸ ਦੇ ਦਰਬਾਰ ਵਿੱਚ ਜਾਂਦੀ, ਰੋਜ਼ ਜਾਂਦੀ ਹੈ, ਜਾ ਰਹੀ ਸੀ ਤੇ ਭਗਵਾਨ ਕ੍ਰਿਸ਼ਨ ਅੱਗੇ ਖਲੋਤੇ ਨੇ, ਕਹਿੰਦੇ ਨੇ ਕੁਬਰੀ ਕਿੱਥੇ ਜਾ ਰਹੀ ਹੈ ਤੂੰ? ਇਹ ਕਹਿੰਦੀ ਹੈ ਮੈਂ ਕੰਸ ਦੇ ਦਰਬਾਰ ਵਿੱਚ ਚੱਲੀ ਹਾਂ। ਕਾਹਦੇ ਵਾਸਤੇ? ਅਤਰ ਤੇ ਚੰਦਨ ਲਾਉਣੀ ਹੁੰਦੀ ਹਾਂ, ਫੁੱਲਾਂ ਦੇ ਹਾਰ ਲੈ ਕੇ ਜਾਂਦੀ ਹਾਂ। ਭਗਵਾਨ ਕਹਿੰਦੇ ਨੇ ਅੱਜ ਫੁੱਲਾਂ ਦਾ ਹਾਰ ਇੱਕ ਮੇਰੇ ਗਲ ਵਿੱਚ ਪਾ ਦੇ। ਇਹ ਕਹਿੰਦੀ ਆ, ਇਹ ਸੀ ਕੁੱਬੀ ਵਿਚਾਰੀ, ਕਹਿੰਦੀ ਆ ਭਗਵਾਨ ਤੁਸੀਂ ਉੱਚੇ ਬਹੁਤ ਹੋ ਤੇ ਮੈਂ ਨੀਵੀਂ ਹਾਂ, ਇਸ ਵਾਸਤੇ ਮੈਂ ਫੁੱਲਾਂ ਦਾ ਹਾਰ ਤੁਹਾਡੇ ਗਲ ਵਿੱਚ ਪਾ ਨਹੀਂ ਸਕਦੀ। ਭਗਵਾਨ ਕਹਿੰਦੇ ਨੇ ਇਹਦਾ ਇਲਾਜ ਕਰ ਲੈਂਦੇ ਹਾਂ। ਭਗਵਾਨ ਨੇ ਅਗਾਂਹ ਵਧੇ, ਉਸ ਕੁਬਜਾਂ ਦੇ ਕੁੱਬੀ ਹੋਈ ਹੋਈ ਬਿਰਧਾ ਇਸਤਰੀ ਉਸ ਕੁਬਰੀ ਦੇ ਪੈਰਾਂ ਤੇ ਪੈਰ ਰੱਖੇ, ਦੋਵੇਂ ਹੱਥ ਹੱਥਾਂ ਵਿੱਚ ਫੜ ਕੇ ਖਿੱਚ ਕੇ ਆਪਣੇ ਜਿੰਨੀ ਲੰਮੀ ਕਰ ਲਿਆ ਤੇ ਕੁੱਬ ਕੱਢ ਦਿੱਤੇ। ਭਗਵਾਨ ਕ੍ਰਿਸ਼ਨ ਨੇ ਕੁੱਬ ਨਿਰਾ ਨਹੀਂ ਕੱਢਿਆ, ਨਾਲ ਜੁਬਾ ਅਵਸਥਾ ਕਰ ਦਿੱਤੀ, ਜਵਾਨੀ ਦੇ ਦਿੱਤੀ, ਜਵਾਨ ਅਵਸਥਾ ਕਰ ਦਿੱਤੀ। ਇਸ ਫਿਰ ਕੁਬਜਾ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਚਰਨ ਪਾਓ। ਕਹਿੰਦੇ ਨੇ ਨਿਜ ਪਾਵਨ ਕੋ ਕਰੀਏ ਪਾਵਨ, ਤਾਂ ਤੇ ਹੋਏ ਸਦਨ ਮਮ ਪਾਵਨ, ਆਪਣੇ ਚਰਨਾਂ ਨੂੰ ਮੇਰੇ ਘਰ ਵਿੱਚ ਪਾਓ, ਮੇਰਾ ਘਰ ਪਵਿੱਤਰ ਹੋ ਜਾਏ, ਦਰਸ਼ਨ ਦਿਓ ਘਰ ਆਣ ਕੇ। ਭਗਵਾਨ ਕਹਿੰਦੇ ਨੇ ਇਸ ਵੇਲੇ ਟਾਈਮ ਨਹੀਂ, ਕਦੇ ਆਵਾਂਗੇ, ਬਚਨ ਕਰ ਦਿੱਤਾ। ਇਸੇ ਤਰ੍ਹਾਂ ਹੀ ਜਦੋਂ ਸਮਾਂ ਆਇਆ, ਸਮਾਂ ਨੇੜੇ ਆਇਆ ਤੇ ਭਗਵਾਨ ਕ੍ਰਿਸ਼ਨ ਉਦੋਂ ਨੂੰ ਨਾਲ ਲੈ ਕੇ ਤੇ ਕੁਬਜਾਂ ਦੇ ਘਰ ਚਲੇ ਗਏ। ਜਿਸ ਵੇਲੇ ਕੁਬਜਾਂ ਦੇ ਗ੍ਰਹਿ ਵਿਖੇ ਭਗਵਾਨ ਪਹੁੰਚੇ ਤੇ ਕੁਬਜਾਂ ਨੂੰ ਚਾ ਚੜ ਗਿਆ, ਭਗਵਾਨ ਨੂੰ ਨਮਸਕਾਰ ਕੀਤੀ, ਚਰਨਾਂ ਤੇ ਨਾਲ ਸਪਰਸ਼ ਕੀਤਾ, ਪਲੰਗ ਡਾ ਦਿੱਤਾ, ਪਲੰਗ ਵਿਛਾਇਆ, ਪਲੰਗ ਤੇ ਬੈਠੇ ਭਗਵਾਨ। ਭਗਵਾਨ ਕ੍ਰਿਸ਼ਨ ਪਲੰਗ ਤੇ ਬਿਰਾਜਮਾਨ ਨੇ, ਉਦੋਂ ਨਾਲ ਥੱਲੇ ਚਟਾਈ ਵਿਛਾ ਕੇ ਬੈਠਾ ਹੋਇਆ, ਇਹ ਭਗਵਾਨ ਦੇ ਚਰਨ ਪਿਆ ਦਬਾਉਂਦਾ। ਅੱਜ ਉਦੋਂ ਚਰਨ ਦਬਾਉਂਦਾ ਜਦ ਐਸਾ ਸਮਾਂ ਦੇਖਿਆ ਉਦੋਂ ਨੇ, ਤੇ ਚਰਨ ਦਬਾਉਂਦਿਆਂ ਦਬਾਉਂਦਿਆਂ ਐਸਾ ਰਸ ਬਣਿਆ ਕਿ ਪਤਾ ਨਹੀਂ ਕਿ ਮੈਂ ਕਿੱਥੇ ਹਾਂ। ਕਦੀ ਭਗਵਾਨ ਦੇ ਚਰਨ ਪਲੋਸਣ ਲੱਗ ਪੈਂਦਾ, ਕਦੀ ਭਗਵਾਨ ਦੇ ਚਰਨ ਦਬਾਉਣ ਲੱਗ ਪੈਂਦਾ, ਕਦੇ ਮਸਲਣ ਲੱਗ ਪੈਂਦਾ। ਐਸੀ ਅੱਜ ਵਾਲਾ ਰੰਗ ਅੱਜ ਹੀ ਦੇਖਿਆ ਉਦੋਂ ਦੇ, ਐਸਾ ਪ੍ਰੇਮ ਦਾ ਰੰਗ ਚੜਿਆ, ਪਤਾ ਹੀ ਨਹੀਂ ਕਿ ਮੈਂ ਛੱਡਣੇ ਨੇ ਚਰਨ ਕਿ ਨਹੀਂ ਛੱਡਣੇ। ਅੱਜ ਰੰਗਿਆ ਗਿਆ ਉਦੋਂ ਪ੍ਰੇਮ ਦੀ ਲੰਘਣ ਵਿੱਚ, ਰੰਗਿਆ ਗਿਆ ਜੀ ਉਦੋਂ ਪ੍ਰੇਮ ਦੀ ਲੰਘਣ ਵਿੱਚ, ਰੰਗਿਆ ਗਿਆ। ਸਾਹਿਬ ਦਸਮ ਪਾਤਸ਼ਾਹ ਦਸਮ ਦਰਬਾਰ ਵਿੱਚ ਕਹਿੰਦੇ ਨੇ, ਕਹਿੰਦੇ ਨੇ ਜੇ ਪਦ ਪੰਕਜ ਸੇਸ ਮਹੇਸ਼ ਸੁਰੇਸ਼ ਦਨੇਸ਼ ਨਸੇਸ ਨਾ ਪਾਏ, ਜੇ ਪਦ ਪੰਕਜ ਬੇਦ ਪੁਰਾਣ ਬਖਾਣ ਪ੍ਰਮਾਣ ਕੇ ਗਿਆਨ ਨਾ ਗਾਏ, ਜੇ ਪਦ ਪੰਕਜ ਸਿੱਧ ਸਮਾਧ ਮੈਂ ਸਾਧਤ ਹੈ ਮੁਨ ਮੋਨ ਲਗਾਏ, ਤੇ ਪਦ ਪੰਕਜ ਕੇਸਵ ਕੇ ਅਬ ਉਦਵ ਲੈ ਕਰ ਮੈਂ ਸਹਿਰਾਏ। ਜਿਹੜੇ ਚਰਨ ਕਮਲ ਦੇਵਤਿਆਂ ਨੂੰ ਪ੍ਰਾਪਤੀ ਨਹੀਂ ਹੋਈ, ਜਿਨ੍ਹਾਂ ਚਰਨਾਂ ਕਮਲਾਂ ਦੀ ਰਿਸ਼ੀਆਂ ਮੁਨੀਆਂ ਨੂੰ ਪ੍ਰਾਪਤੀ ਨਹੀਂ ਹੋਈ, ਤੇ ਵੇਦ ਤੇ ਸ਼ਾਸਤਰ ਪੁਰਾਣ ਜਿਨ੍ਹਾਂ ਚਰਨਾਂ ਦਾ ਜਸ ਗਾ ਗਾ ਥੱਕ ਗਏ ਨੇ ਆਪਣੇ ਗਿਆਨ ਦੁਆਰਾ, ਉਹ ਚਰਨਾਂ ਦੀ ਪ੍ਰਾਪਤੀ ਨਹੀਂ ਹੋਈ, ਉਹਨਾਂ ਚਰਨਾਂ ਨੂੰ ਅੱਜ ਉਦੋਂ ਆਪਣੇ ਹੱਥਾਂ ਵਿੱਚ ਪਲੋਸ ਰਿਹਾ। ਐਸੀ ਜਦੋਂ ਪ੍ਰੀਤ ਬਣ ਜਾਏ ਚਰਨਾਂ ਨਾਲ, ਤੇ ਇਸ ਪ੍ਰੀਤ ਨੂੰ ਗੁਰਬਾਣੀ ਵਿੱਚ ਇਹ ਦਰਜਾ ਦਿੱਤਾ, ਕਹਿੰਦੇ ਨੇ ਧੰਨ ਉਹ ਪ੍ਰੀਤ ਚਰਨ ਸੰਗ ਲਾਗੀ, 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 ਉਹ ਪ੍ਰੀਤ ਚਰਨ ਸੰਗ ਲਾਗੀ। ਆ ਕੋਟ ਜਾਪ ਤਾਪ ਸੁਖ ਪਾਏ, ਆਏ ਮਿਲੇ ਪੂਰਨ ਵੱਡ ਭਾਗੀ। ਐਸੀ ਪ੍ਰੀਤ ਨੂੰ ਜਦੋਂ ਹਰੀ ਦੇ ਚਰਨਾਂ ਨਾਲ ਪ੍ਰੀਤ ਬਣ ਜਾਏ, ਤੇ ਫਿਰ ਐਸੀ ਪ੍ਰੀਤ ਨੂੰ ਗੁਰਬਾਣੀ ਵਿੱਚ ਧੰਨ ਆਖਿਆ। ਇਸੇ ਵਾਸਤੇ ਮੈਂ ਅੱਜ ਅਰਜ ਕੀਤਾ ਸੀ, ਪਾਤਸ਼ਾਹ ਕਹਿੰਦੇ ਨੇ ਚਰਨ ਕਮਲ ਸੰਗ ਲਾਗੀ ਡੋਰੀ। ਡੋਰੀ ਤੋਂ ਭਾਵ ਹੁੰਦਾ ਪ੍ਰੇਮ ਦਾ ਬੰਧਨ, ਡੋਰੀ ਤੋਂ ਭਾਵ ਹੁੰਦਾ ਇੱਕ ਪ੍ਰੇਮ ਰੂਪੀ ਬੰਧਨ ਰੱਸੀ, ਉਹਨੂੰ ਕਹਿੰਦੇ ਨੇ ਪ੍ਰੇਮ ਡੋਰੀ। ਪ੍ਰੇਮ ਦੀ ਡੋਰੀ ਜਦੋਂ ਬਣ ਜਾਏ ਤੇ ਚਰਨਾਂ ਤੇ, ਮੈਂ ਕਹਿੰਦਾ ਭਗਤ ਲੋਕਾਂ ਨੇ ਹਰ ਥਾਂ ਤੇ ਆਪਣੇ ਹਰੀ ਦੇ ਚਰਨਾਂ ਦਾ ਆਸਰਾ ਲਿਆ ਤੇ ਹਰ ਥਾਂ ਤੇ ਚਰਨਾਂ ਦੇ ਪ੍ਰਮਾਣ ਆਏ ਨੇ। ਸੋ ਮੈਂ ਅਰਜ ਕਰ ਰਿਹਾ ਸਾਂ, ਪਾਤਸ਼ਾਹ ਕਹਿੰਦੇ ਨੇ ਸ਼ਬਦ ਇਹ ਸੀ, ਚਰਨ ਕਮਲ ਸੰਗ ਲਾਗੀ ਡੋਰੀ, ਸੁਖ ਸਾਗਰ ਕਰ ਪਰਮਗਤ ਮੋਰੀ, ਅੰਚਲਾ ਗਹਾਇਓ ਜਾਣ ਆਪਣੇ ਕੋ, ਮੈਨੂੰ ਆਪਣੇ ਦਾਸ ਨੂੰ ਪੱਲਾ ਫੜਾ ਦਿੱਤਾ ਮੇਰੇ ਸਤਿਗੁਰਾਂ ਨੇ, ਤਾਂ ਮੈਂ ਚਰਨ ਕਮਲਾਂ ਤੱਕ ਪਹੁੰਚਾ। ਅੰਚਲਾ ਗਹਾਇਓ ਜਾਣ ਆਪਣੇ ਕੋ, ਮਨ ਬੀਦੋ ਪ੍ਰੇਮ ਕੀ ਖੋਰੀ। ਹੁਣ ਪ੍ਰੇਮ ਦੀ ਖੁਮਾਰੀ ਵਿੱਚ ਰੰਗਿਆ ਗਿਆ, ਇਸੇ ਤਰ੍ਹਾਂ ਹੀ ਉਦੋਂ ਦਾ ਮਨ ਰੰਗਿਆ ਗਿਆ ਸੀ।